ਪਾਲੇ ਦੀ ਵੀ ਬੜੀ ਆਦਤ ਸੀ। ਇਸ ਪਾਲੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਮੈਂ ਸੁੰਨ ਹੋ ਗਿਆ ਤੇ ਉਸੇ ਸੁੰਨਤਾ ਵਿੱਚ ਹੀ ਦੇਹ ਛੁੱਟ ਗਈ। ਉਸ ਸ਼ੁਭ ਉਪਕਾਰ ਬਦਲੇ ਆਪਾ ਵਾਰ ਦੇਣ ਕਰਕੇ ਇਹ ਮੈਨੂੰ ਜਾਮਾ ਮਿਲਿਆ ਔਰ ਇਹ ਸੁੱਖ ਮਿਲਿਆ। ਲਓ ਮੇਰੇ ਸਾਹਿਬ, ਮੇਰੇ ਸਾਹਿਬ ਦੇ ਲਾਲ ਜੀਓ, ਉਸੇ ਵੇਲੇ ਮੇਰੀ ਜਾਤ ਖੁੱਲ ਗਈ। ਪਤਾ ਨਹੀਂ ਕਿ ਇਹ ਸੁਪਨਾ ਸੱਚ ਸੀ ਕਿ ਜਾਂ ਆਪ ਦੇ ਪਿਤਾ ਜੀ ਨੇ ਮੈਨੂੰ ਕੋਈ ਅਖਿਆਨਕ ਵਿਖਾ ਕੇ ਸਮਤ ਬਖਸ਼ੀ, ਜਾਂ ਮੇਰੇ ਭਾਗਾਂ ਨੇ ਮੇਰੇ ਹੀ ਸੰਸਿਆ ਦੇ ਮੇਰੇ ਅੰਦਰੋਂ ਨਿਵਿਰਤੀ ਕੀਤੀ। ਪਰ ਮੈਨੂੰ ਸਮਝ ਪੈ ਗਈ ਕਿ ਗੁਰੂ ਸਾਹਿਬ ਪਰਉਪਕਾਰ ਲਈ, ਸੰਤਾਂ ਦੇ ਸੁੱਖ ਲਈ ਮੰਦਰ ਕਿਉਂ ਬਣਾਉਂਦੇ ਨੇ। ਇਹਨਾਂ ਅੰਦਰ ਤਾਂ ਰੱਬ ਜੀ ਦਾ ਪ੍ਰੇਮ ਹੈ, ਪ੍ਰੇਮ ਹੋਰ ਕੁਛ ਨਹੀਂ। ਜਗਤ ਤੋਂ ਉਪਰਾਮ ਹਨ ਪਰ ਗੁਰੂ ਨਾਨਕ ਦੇ ਹੋਣ ਕਰਕੇ ਗ੍ਰਿਸ਼ਤ ਵਿੱਚ ਹਨ। ਪਰ ਗ੍ਰਿਸ਼ਤੀ ਵੀ ਉਦਾਸੀ ਹੈ, ਗ੍ਰਿਸ਼ਤ ਵਿੱਚ ਹੋਣ ਕਰਕੇ ਪਰਉਪਕਾਰ ਇਹਨਾਂ ਦਾ ਕਿੱਤਾ ਹੈ, ਪਰਉਪਕਾਰ ਇਹਨਾਂ ਦਾ ਧਰਮ ਹੈ। ਮੇਰੇ ਮਨ ਨੂੰ ਤਸੱਲੀ ਹੋ ਗਈ। ਫਿਰ ਮੈਂ ਉੱਠ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਤੁਰਿਆ ਤਾਂ ਕੁਝ ਬਾਲਕ ਇੱਟਾਂ ਨਾਲ ਖੇਡਦੇ ਦੇਖੇ। ਇਨ੍ਹਾਂ ਨੇ ਇੱਟਾਂ ਦੇ ਕਿਲੇ ਕੋਟ ਉਸਾਏ, ਰੇਤ ਦੇ ਥੇ ਬਣਾਏ, ਕਈ ਖੇਲ ਰਚੇ, ਫਿਰ ਚੱਟ ਦੇਣੇ, ਕਿਸੇ ਨੇ ਲੱਤ ਮਾਰੀ ਤੇ ਸਾਰਿਆਂ ਨੂੰ ਢਾਹ ਕੇ ਮਿੱਟੀ ਨਾਲ ਬਣਾ ਦਿੱਤਾ। ਇੱਥੋਂ ਵੀ ਮੈਨੂੰ ਸਮਝ ਪਈ ਕਿ ਇਹ ਖੇਲ ਵੀ ਮੇਰੇ ਲਈ ਇੱਕ ਸਿੱਖਿਆਦਾਇਕ ਹੈ। ਇਨ੍ਹਾਂ ਦੀ ਬਿਰਤੀ ਵਿੱਚ ਪਕੜ ਨਹੀਂ ਹੈ, ਇਨ੍ਹਾਂ ਬਾਲਾਂ ਵਾਂਗੂ ਇਨ੍ਹਾਂ ਦਾ ਡੰਬਰ ਇੱਕ ਖੇਲ ਮਾਤਰ ਹੈ। ਆਪੇ ਉਸਾਰਦੇ ਨੇ, ਆਪੇ ਢਾਹ ਦਿੰਦੇ ਨੇ, ਇਹ ਤੇ ਖੇਲ ਹੈ। ਆਪਣੇ ਸਿੱਖਾਂ ਦੇ ਪਦਾਰਥ ਮੰਦਰ ਬਣਾ ਕੇ ਸਫਲ ਕਰ ਰਹੇ ਹਨ ਕਿ ਸਾਧੂ ਸੰਤ ਅਤਿਥੀ ਗਰੀਬ ਆ ਕੇ ਟਿਕਣ, ਤਾਂ ਕਿ ਉਨ੍ਹਾਂ ਦਾ, ਜਿਨ੍ਹਾਂ ਦਾ ਪਦਾਰਥ ਆਪ ਲਗਾ ਰਹੇ ਹਨ, ਉਨ੍ਹਾਂ ਦਾ ਭਲਾ ਹੋਵੇ। ਇਸ ਤਰ੍ਹਾਂ ਮੈਂ ਨਿਰਸੰਸੇ ਹੋ ਗਿਆ, ਫਿਰ ਆਪ ਦੇ ਚਰਨੀ ਜਾ ਲੱਗਾ। ਆਪ ਜੀ ਨੇ ਬਹੁਤ ਮਿਹਰ ਕੀਤੀ ਹੈ, ਐਸੇ ਵਾਕ ਕਹੇ ਕਿ ਮੇਰੇ ਕਪਾਟ ਖੁੱਲ ਗਏ। ਮੈਂ ਬੜੇ ਜੋਧ ਕੀਤੇ, ਜ਼ਿਕਰ ਵਿੱਚ ਵੀ ਸਾਂ, ਪਰ ਮੇਰੇ ਨਾਮ ਵਿੱਚ ਰਸ ਨਹੀਂ ਸੀ ਪੈਂਦਾ। ਟਿਕਦਾ ਵੀ ਸਾਂ, ਕੁਛ ਬਣਦਾ ਵੀ ਭਾਸਦਾ ਸੀ, ਪਰ ਰਸ ਰੂਪ ਨਹੀਂ ਸੀ ਹੁੰਦਾ। ਆਪਦੇ ਪਿਤਾ ਜੀ ਦੀ ਕਿਰਪਾ ਨਾਲ ਮੈਂ ਰਸ ਵੀ ਹੋ ਗਿਆ, ਮੈਂ ਰੂਪ ਵੀ ਹੋ ਗਿਆ। ਤਾਂ ਮੈਂ ਆਪਣੇ ਦੀਨ ਮਜ਼ਬ ਦੀ ਸ਼ਰਮ ਛੋੜ ਕੇ ਸ਼ਰਈਆ ਤੋਂ ਨਿਰਭੈ ਹੋ ਕੇ ਚਰਨੀ ਪੈ ਗਿਆ ਤੇ ਆਪ ਨੂੰ ਸੁੱਚਾ ਮਿਰਸ਼ਦ ਮੰਨ ਕੇ ਤੁਰਿਆ। ਤਦ ਤੋਂ ਮੈਂ ਨਾਮ ਸਿਮਰਦਾ ਹਾਂ, ਆਪ ਸੁਖੀ ਹਾਂ, ਲੋਕਾਂ ਦਾ ਭਲਾ ਵੀ ਜੋ ਖੁਦਾ ਮੇਰੇ ਕੋਲ ਕਰਾਉਂਦਾ ਹੈ ਉਹ ਹੋ ਜਾਂਦਾ ਹੈ। ਜਿੱਥੇ ਲੋੜ ਵੇਖਦਾ ਹਾਂ ਧਰਮਸ਼ਾਲਾ ਸਰਾਵਾਂ ਬਣਵਾ ਦਿੰਦਾ ਹਾਂ। ਇਹ ਹੈ ਮੇਰੇ ਦਾਤਾ ਦੇ ਲਾਲ ਜੀਓ ਮੇਰਾ ਕਿੱਸਾ ਤੇ ਮੇਰਾ ਆਪ ਜੀ ਦੇ ਨਾਲ ਰਿਸ਼ਤਾ, ਜਿਸ ਕਰਕੇ ਕਦਮ ਬੋਸ਼ੀ ਲਈ ਹਾਜ਼ਰ ਹੋਇਆ ਹਾਂ। ਸਾਹਿਬਜ਼ਾਦੇ ਜੀ ਸੁਣ ਕੇ ਬੜੇ ਖੁਸ਼ ਹੋਏ ਤੇ ਆਖਣ ਲੱਗੇ, ਸੁਰਤ ਸਾਈਂ ਵਿੱਚ ਜਾ ਪਰੋਤੀ, ਇਹ ਬਣੀ ਰਹੇ, ਸਖੜੇ ਨਾ ਹੋਣਾ, ਸੁਰਤ ਪਰੋ ਹੋ ਜਾਵੋ ਤੇ ਪਰੇ ਰਹੋ। ਪਰੇ ਨੂੰ ਸਾਈਂ ਬਾਹਰ ਵੀ ਦਿਸਦਾ ਹੈ ਤੇ ਸਰਬੱਤ ਦੇ ਭਲੇ ਵਿੱਚ ਸਾਈਂ ਨੂੰ ਪਿਆਰ ਕਰਦਾ। ਸਾਹਿਬਜ਼ਾਦੇ ਜੀ ਦੀ ਇਹਦੀ ਗੂੜੀ ਤੇ ਇਹਦੀ ਗੁਰੂ ਨਾਨਕ ਦੇ ਮਤ ਦੀ ਸਿਧਾਂਤ ਆਤਮਕ ਗੱਲ ਥੋੜੇ ਅੱਖਰਾਂ ਵਿੱਚ ਸੁਣ ਕੇ ਪ੍ਰੇਮ ਨਾਲ ਭਰ ਕੇ ਚਰਨੀ ਪੈ ਗਿਆ ਤੇ ਆਖਿਓ ਸੁ ਪੂਰੇ ਕਾ ਕੀਆ ਸਭ ਕੁਛ ਪੂਰਾ, ਪਾਤਸ਼ਾਹ ਧੰਨ ਹੋ, ਧੰਨ ਹੋ। ਉਮਰ ਦੇ ਵੱਸ ਨਹੀਂ ਇਹ ਗੱਲ, ਅੰਦਰ ਦੀ ਅਵਸਥਾ ਹੈ, ਸਾਈਂ ਦੇ ਖੇਲ ਹਨ ਜਿਸ ਨੂੰ ਪੂਰਾ ਬਣਾਵੇ। ਇਸ ਤਰ੍ਹਾਂ ਦੇ ਕੌਤਕ ਕਰਦੇ ਵੇਖਦੇ ਆਪ ਹੁਣ ਰੋਪੜ ਤੋਂ ਟੁਰੇ ਤੇ ਕੀਰਤਪੁਰ ਆਏ। ਇੱਥੇ ਆਉਣ ਤੋਂ ਪਹਿਲਾਂ ਖਬਰਾਂ ਪੁੱਜ ਰਹੀਆਂ ਸਨ ਕਿ ਸ੍ਰੀ ਗੁਰੂ ਤੇਗ ਬਹਾਦਰ ਨੰਦਨ ਆ ਰਹੇ ਹਨ। ਆਪ ਜੀ ਦੀ ਸੁੰਦਰਤਾ, ਸਚਾਈ, ਸ਼ਹਿਜੋਰੀ, ਸ਼ਖਾਵਤ, ਸੁਹਿਰਤਾ, ਸਵਰੂਪ ਸਥਿਤੀ ਤੇ ਸਰਬਗੁਣ ਸੰਪੰਨਤਾ ਦੀ ਇਹ ਛੋਟੀ ਉਮਰ ਵਿੱਚ ਮਸ਼ਹੂਰੀ ਇੱਥੇ ਵੀ ਪੁੱਜ ਚੁੱਕੀ ਸੀ। ਸ਼ਰੀਕੇ ਵਿੱਚ ਪਹਿਲੋਂ ਪਹਿਲ ਗੁਰੂ ਤੇਗ ਬਹਾਦਰ ਜੀ ਨਾਲ ਪਿਆਰ ਹੋਇਆ, ਫਿਰ ਕੁਝ ਕੁ ਸ਼ਰੀਕਾ ਬਿਰਤੀ ਆਈ, ਉਹ ਵੀ ਹੁਣ ਥੋੜੀ ਥੋੜੀ ਠੰਡੀ ਹੋ ਚੁੱਕੀ ਸੀ। ਪੁਰਾਣੇ ਸਮੇਂ ਬੀਤ ਚੁੱਕੇ ਸਨ, ਹੁਣ ਤਾਂ ਚੌਹਾਂ ਹੀ ਕੁਲਾਂ ਦੇ ਗੁਰੂ ਵੰਸ਼ੀ ਬਾਬੇ ਬੁੱਢੇ ਕੇ ਸਾਰੀ ਸੰਗਤ, ਸਾਰੇ ਮਸੰਦ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ਰਨ ਵਿੱਚ ਸੇਵਾ ਕਰ ਰਹੇ ਸਨ। ਇੱਥੇ ਕੀਰਤਪੁਰ ਵਿੱਚ ਹੀ ਗੁਰੂ ਪਰਿਵਾਰ ਤੇ ਸੰਗਤ ਵਿੱਚ ਚਾਓ ਭਰ ਰਿਹਾ ਸੀ। ਸਾਹਿਬਜ਼ਾਦੇ ਜੀ ਦੇ ਦਰਸ਼ਨਾਂ ਦਾ ਬੜੀ ਤੀਬਰਤਾ ਨਾਲ ਇੰਤਜ਼ਾਰ ਹੋ ਰਿਹਾ ਸੀ। ਸੋ ਸੰਗਤ ਤੇ ਸੂਰਜਮਲ ਦੇ ਪੋਤੇ ਆਦਿ ਪਰਿਵਾਰ ਦੇ ਵੱਡੇ ਛੋਟੇ ਦੂਰ ਤੱਕ ਅੱਗੋ ਲੈਣ ਵਾਸਤੇ ਆਏ। ਸ਼ਬਦ ਬਾਣੀ ਕੀਰਤਨ ਕਰਦੇ ਬਹੁਤ ਆਦਰ ਪਿਆਰ ਨਾਲ ਸ਼ਹਿਰ ਵਿੱਚ ਲੈ ਕੇ ਗਏ। ਸੋਹਣੇ ਥਾਂ ਉਤਾਰਾ ਦਿੱਤਾ। ਮਾਈਆਂ ਨੂੰ ਮਿਲ ਕੇ ਪਰਿਵਾਰ ਦੀਆਂ ਮਾਈਆਂ ਪ੍ਰਸੰਨ ਹੋਈਆਂ। ਬੜੇ ਚਿਰ ਦੀਆਂ ਵਿਛੜੀਆਂ ਸਨ। ਮਾਤਾ ਨਾਨਕੀ ਜੀ ਨੇ ਪੂਰਬ ਦੀਆਂ ਸੁਗਾਤਾਂ ਤਾਂ ਸਾਰੇ ਪਰਿਵਾਰ ਵਿੱਚ ਵੰਡੀਆਂ। ਪਰਸਪਰ ਦੋਹਾਂ ਪਰਿਵਾਰਾਂ ਦੇ ਮੇਲ ਜੋਲ ਬੜੇ ਆਨੰਦਮਈ ਹੋਏ। ਅਗਲੇ ਦਿਨ ਸਾਹਿਬਜ਼ਾਦੇ ਜੀ ਨੇ ਗੁਰੂ ਹਰਗੋਬਿੰਦ ਜੀ ਦੇ ਅਸਥਾਨ ਦੀ ਯਾਤਰਾ ਕੀਤੀ, ਫਿਰ ਬਾਬੇ ਗੁਰਦਿੱਤੇ ਦੇ ਅਸਥਾਨ ਦੀ ਯਾਤਰਾ ਕੀਤੀ, ਫਿਰ ਗੁਰੂ ਹਰਿਰਾਏ ਸਾਹਿਬ ਜੀ ਦੇ ਬਾਗ ਦਾ ਆਨੰਦ ਲਿਆ, ਸੈਰ ਕੀਤੀ, ਉਪਰੰਤ ਗੁਰੂ ਹਰਿਕ੍ਰਿਸ਼ਨ ਜੀ ਦੇ ਨਿਵਾਸ ਅਸਥਾਨ ਤੇ ਜਾ ਕੇ ਮੱਥਾ ਟੇਕਿਆ। ਮਾਤਾ ਕ੍ਰਿਸ਼ਨ ਕੌਰ ਜੀ ਨੇ ਬਹੁਤ ਆਦਰ ਦਿੱਤਾ। ਦਰਸ਼ਨ ਕਰਕੇ ਉਸ ਵਿਜੋਗਣੀ ਮਾਤਾ ਨੂੰ ਆਪਣੇ ਸੁਪੁੱਤਰ ਗੁਰੂ ਦੇ ਮਾਨੋ ਦਰਸ਼ਨ ਹੋਏ। ਉਸ ਤਰ੍ਹਾਂ ਦੇ ਚਾਓ ਨਾਲ ਭਰ ਕੇ ਸਾਹਿਬਾਂ ਨੂੰ ਪ੍ਰੇਮ ਅਥਰੂਆਂ ਨਾਲ ਆਦਰ ਦਿੱਤੋਸ, ਕਿਹੜਾ ਪ੍ਰਸ਼ਾਦ ਸਾਰੇ ਗੁਰਦੁਆਰਿਆਂ ਵਿਚ ਕਰਵਾਇਆ ਹੈ ਤੇ ਸਾਰੀ ਨਗਰੀ ਵਿਚ ਵੰਡਿਆ। ਘਰ ਘਰ ਉਤਸ਼ਾਹ ਮੰਗਲ ਚਾਰ ਹੋਏ ਹਨ। ਸਵੇਰੇ ਸੰਜਾ ਨੂੰ ਦੀਵਾਨ ਸੱਜੇ, ਨੇੜੇ ਨੇੜੇ ਦੇ ਗ੍ਰਾਮਾਂ ਦੇ ਲੋਕਾਂ ਨੇ ਆ ਕੇ ਦਰਸ਼ਨ ਕਰਕੇ ਸੁਖ ਪਾਇਆ। ਇਕ ਦਿਨ ਠਹਿਰ ਕੇ ਫਿਰ ਵਿਦਾਇਗੀ ਲਿਤੇ। ਉਧਰ ਆਨੰਦਪੁਰ ਤੋਂ ਕੁਛ ਮੁਖੀ ਸਿੱਖ ਤੇ ਮਸੰਦ ਸਾਹਿਬਜ਼ਾਦਾ ਜੀ ਨੂੰ ਲੈਣ ਵਾਸਤੇ ਕੀਰਤਪੁਰ ਆ ਪਹੁੰਚੇ। ਚਰਨਾ ਕਮਲਾਂ ਵਿਚ ਹਾਜ਼ਰ ਹੋ ਕੇ ਸਭ ਨੇ ਪ੍ਰਸ਼ਾਦ ਭੇਟ ਨਜ਼ਰ ਕੀਤੇ ਤੇ ਚਰਨਾ ਤੇ ਧਰਦੇ ਮੱਥਾ ਟੇਕਿਆ। ਬੜੇ ਅਦਬ ਨਾਲ ਸਤਿਕਾਰ ਨਾਲ ਆਨੰਦਪੁਰ ਨੂੰ ਲੈ ਤੁਰੇ। ਕੀਰਤਪੁਰ ਪਰਿਵਾਰ ਤੇ ਵਾਸੀਆਂ ਨੇ ਬੜੇ ਸੁੱਖਾਂ ਨਾਲ ਅੱਗੇ ਤਾਈ ਨਾਲ ਜਾ ਕੇ ਸਨਮਾਨ ਨਾਲ ਟੋਰਿਆ। ਟੁਰਦੇ ਸਾਹਿਬਜ਼ਾਦੇ ਸੂਰਜਮਲ ਦੇ ਪੋਤਰਿਆਂ ਨੂੰ ਹੱਸਦੇ ਹੱਸਦੇ ਕਹਿ ਗਏ, ਤੁਸਾਂ ਜੀ ਨੇ ਆਨੰਦਪੁਰ ਮੇਰੇ ਵਾਸ ਆ ਕੇ ਰਹਿਣਾ ਹੈ। ਉਨ੍ਹਾਂ ਨੇ ਵੀ ਪਿਆਰ ਤੇ ਚਾਉ ਨਾਲ ਸਤ ਬਚਨ ਆਖਿਆ। ਇਸ ਤਰ੍ਹਾਂ ਕੀਰਤਪੁਰ ਤੋਂ ਚੱਲ ਕੇ ਆਨੰਦਪੁਰ ਆਏ। ਜਦੋਂ ਨਵੀਂ ਨਗਰੀ ਨੇੜੇ ਰਹਿ ਗਈ ਤਾਂ ਆਨੰਦਪੁਰ ਦੀ ਸਿੱਖ ਸੰਗਤ ਕੀਰਤਨ ਕਰਦੀ ਅੱਗੋਂ ਸਵਾਗਤ ਲਈ ਆ ਮਿਲੀ। ਇਧਰੋਂ ਵੀ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਵਿਚ ਸ਼ਬਦ ਪੜ੍ਹਦੀ ਪੈਦਲ ਨਾਲ ਚੱਲ ਰਹੀ ਸੀ। ਦੋਵਾਂ ਸੰਗਤਾਂ ਦੇ ਆ ਪ੍ਰੇਮ ਨਾਲ ਮਿਲੀਆਂ, ਆਨੰਦ ਬੱਜਾ, ਸ਼ਬਦ ਦੀ ਚਣਕਾਰ ਬਜੇ। ਆਨੰਦਪੁਰ ਤੋਂ ਆਈਆਂ ਸਭਨਾਂ ਸੰਗਤਾਂ ਨੇ ਵਾਰੋ ਵਾਰੀ ਸਾਹਿਬਜ਼ਾਦੇ ਜੀ ਦੀਆਂ ਚਰਨ ਧੂੜਾਂ ਲਈਆਂ, ਅਸੀਸਾਂ ਲਈਆਂ ਤੇ ਮੱਥਾ ਟੇਕਿਆ। ਇਸ ਤਰ੍ਹਾਂ ਆਸ਼ੀਰਵਾਦ ਲੈਂਦੇ ਹੋਏ ਫੇਰ ਮਿਲ ਕੇ ਦੋਈ ਸੰਗਤਾਂ ਇਕ ਹੋ ਕੇ ਆਨੰਦਪੁਰ ਨੂੰ ਅਪੜੀਆਂ। ਨਗਰੀ ਦੇ ਬਾਜ਼ਾਰ ਸੰਗਤਾਂ ਨਾਲ ਕੋਠੇ ਤੇ ਮੰਡਪ ਨਾਰੀਆਂ ਨਾਲ ਭਰੇ ਪਏ ਸਨ। ਜਿਉਂ ਜਿਉਂ ਆਪ ਜੀ ਅੱਗੇ ਵਧੇ, ਫੁੱਲਾਂ ਦੀ ਵਰਖਾ ਤੇ ਗੁਲਾਬ ਦੇ ਛਿੜਕਾਓ ਹੋਣ ਲੱਗੇ। ਗੁਰਦੁਆਰੇ ਪੁੱਜੇ ਤਾਂ ਸ੍ਰੀ ਗੁਰੂ ਜੀ ਦੀ ਮਰਿਆਦਾ ਦੇ ਪੱਕੇ ਦਾਤਾ ਜੀ ਨੇ ਬਾਹਰ ਆ ਕੇ ਆਪਣੇ ਮਾਤਾ ਜੀ ਦੇ ਅੱਗੇ ਨਮਸਕਾਰ ਕੀਤੀ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਫਿਰ ਸਾਹਿਬਜ਼ਾਦਾ ਜੀ ਨੇ ਪਿਤਾ ਜੀ ਦੇ ਚਰਨਾਂ ਤੇ ਸਿਰ ਧਰ ਦਿੱਤਾ। ਗੁਰੂ ਜੀ ਨੇ ਚਾਹ ਕੇ ਛਾਤੀ ਨਾਲ ਲਾ ਲਿਆ। ਸਾਹਿਬਜ਼ਾਦੇ ਜੀ ਪ੍ਰੇਮ ਨਾਲ, ਪਿਆਰ ਨਾਲ ਬੇਬਲ ਹੋ ਕੇ ਪਿਤਾ ਜੀ ਨੂੰ ਚੰਪੜ ਗਏ। ਜੋਤ ਨੂੰ ਜੋਤ ਮਿਲੀ, ਪ੍ਰਕਾਸ਼ ਨੂੰ ਪ੍ਰਕਾਸ਼ ਮਿਲਿਆ, ਸਮੁੰਦਰ ਸਾਗਰ ਨੂੰ ਮਿਲਿਆ। ਦੋ ਤੋਂ ਮਨ ਨੂੰ ਇੱਕ ਰੂਪ ਹੋ ਗਿਆ। ਦੋਵੇਂ ਸੁਰਤਾਂ ਵਾਹਿਗੁਰੂ ਵਿੱਚ ਚੁਭੀਆਂ ਰਹੀਆਂ, ਆਪੇ ਵਿੱਚ ਇੱਕ ਹੋ ਕੇ ਖੁਭੀਆਂ ਰਹੀਆਂ। ਅਨੰਤ ਵਿੱਚ, ਚੁੱਪ ਵਿੱਚ ਪਿਆਰ ਲੀਨਤਾ ਹੋ ਗਈ। ਇਸ ਪਿਆਰ ਲੀਨਤਾਈ ਦਾ ਪ੍ਰਭਾਵ ਬਾਹਰ ਵੀ ਪਿਆ। ਸਾਰੀ ਸੰਗਤ ਵਿੱਚ ਇੱਕ ਸੁਰਨ ਮਸੁਰਨ ਛਾ ਗਈ। ਨੈਣ ਭਰ ਗਏ ਪਰ ਪ੍ਰੇਮ ਨਾਲ, ਮਨ ਪ੍ਰਭ ਰਸ ਚੱਖਦੇ ਟਿੱਕ ਗਏ। ਸੁਰਤਾਂ ਸੁਰਤਿਆਂ ਦਾ ਰੰਗ ਲੈ ਕੇ ਆਨੰਦ ਵੱਲ ਚੁੱਕ ਗਈਆਂ, ਅੰਦਰੇ ਅੰਦਰ ਖੁੱਭ ਗਈਆਂ। ਜਦੋਂ ਅਨੰਤ ਦੇ ਹਲਾਰੇ ਨਾਲ ਪਿਤਾ ਪੁੱਤਰ ਦੇ ਨੈਣ ਖੁੱਲੇ, ਜੱਫੀਆਂ ਢਿੱਲੀਆਂ ਹੋਈਆਂ ਤਾਂ ਸਭ ਦੇ ਨੈਣ ਵੀ ਖੁੱਲੇ। ਪਿਤਾ ਪੁੱਤਰ ਸੰਗਮਪੁਰ, ਫੁੱਲਾਂ ਦੀ ਵਰਖਾ। ਪਹਿਲਾਂ ਤਾਂ ਗੁਰੂ ਜਾਣੇ ਅਰਸ਼ਾਂ ਤੋਂ ਗੁਪਤੋ ਗੁਪਤੀ ਹੁੰਦੀ ਰਹੀ, ਹੁਣ ਦਿਸਨਹਾਰ ਪ੍ਰੇਮ ਮੰਡਲ ਵਿਚ ਪ੍ਰੇਮੀਆਂ ਦੇ ਹੱਥੋਂ ਖੂਬ ਫੁੱਲ ਵਰਸੇ। ਹਾਂ, ਸਦਾ ਹੁੰਦੀ ਰਹੇ ਇਹ ਪੁਸ਼ਪ ਵਰਖਾ। ਇਸ ਆਤਮ ਮੇਲ ਪਰ, ਇਸ ਦੋ ਤੋਂ ਇਕ ਰੂਪ ਹੋ ਜਾਣ ਪਰ, ਸੋਹਣਿਆਂ ਸਾਈਆਂ ਦੀਆਂ ਰੰਗ ਰੱਖੀਆਂ ਸੁਰਤਾਂ ਉਪਰ ਸਦਾ ਇਸ ਤਰ੍ਹਾਂ ਰਹਿਮਤਾਂ ਦੇ फुल बरकते रह, सब नूं ठंड मिलती रहे। फिर गुरु जी सहज नाल अंदर नूं मुड़े ते अपने संघासन पर जा बराजे। बाह नूं चंबड़े लाल जी नाल नाल अंदर गए। संघासन ते बैठ के आप जी ने साहबजादे जी नूं गोद विच लै लिया। तुहां पवित्र सीने विच अनंत ठंड बख्शिश सहज बैठा होया। दोए सुरतां आनंद विच तद रूप हन। ऐसियां सुरतां वाले दोए शरीर एक होए बैठे हैं। मानो पार ब्रह्म परमेश्वर दी प्रिय स्वरूपता ना दो रूप धार के ते फिर मिलके एक अनोखी एक रूपता धारण कर गई। ब्रह्म दा स्वरूप है असत भांत प्रिय। प्रिय दा अर्थ है प्रेम। इन्हां तिन्हां लक्षणां दे नाल दाता गुरु नानक सिर्फ सलाह दा मार्ग टोरन वाले चौथी लक्षण लाई है सुहाहन अर्थात सुंदरता। सुप्रिया स्वरूपता दी एकता अपने आप नूं आश्चर्य सुंदरता विच लिखा रही है। दोहां ज्योति स्वरूपां दी अंतरीव गति असत पाप प्रे लीन विच लीन होई पई है। पर शरीरधारी होण करके शरीर दी एकता विच ओ अंतरीव एकता अपने आप नूं सुंदरता दे रूप विच दर्शा रही है। सत सुहान आनंद रूप विच इस वेले प्रतख नैणा नूं प्रतख होके देश काल विच दीदार हो रहे हैं। दीदारे करनहार देख देख के निहाल हो रहे हैं। सुहान दर्शन अकह अद्भुतता वाला है। कहा रंग बचा जो देखनहारियां दियां सूरतां नूं आनंद दी शो ला के आनंद विच रसमय करके रस विच लीनता दे रहा है। ए दर्शन ए तन मूर्ति दर्शन ध्यान प्रेमियों के नैणा विच आ वसे हिरदे विच उतर जाए ते लह जाए। असम अगम अनंत दी देश ब्रह्म ब्रह्म मिलिया कोई न सकै भिन कर बलराम जियो। बिस्म पेखा बिस्म सुनिया बिस्मार नदरी आया। वाहिगुरु जी का खालसा वाहिगुरु जी की फतेह।